ਨਾਮ ਜਪਣ ਵੇਲੇ ਸੌਂ ਜਾਂਦਾ, ਪਾਪ ਕਰਨਾ ਹੋਵੇ ਫਿਰ ਦੌੜਿਆ ਫਿਰਦਾ, ਫਿਰ ਨਹੀਂ ਸੌਂਦਾ। ਸੋ ਇਸ ਤਰ੍ਹਾਂ ਜਿਨ੍ਹਾਂ ਦੇ ਮਨ ਵਿੱਚ ਸ਼ੌਕ ਹੈ ਉਹ ਦਿਨ ਰਾਤ ਜਾਗਦੇ ਨੇ, ਨਾਮ ਜਪਦੇ ਨੇ, ਸਰੀਰ ਨੂੰ ਵੀ ਥੋੜ੍ਹਾ ਠੀਕ ਰੱਖਦੇ ਨੇ ਸੈੱਟ, ਅਤੇ ਵਕਤ ਨਹੀਂ ਜਾਣ ਦਿੰਦੇ ਕੋਈ ਵੀ, ਹਰ ਵਕਤ ਪਰਮੇਸ਼ਵਰ ਦਾ ਨਾਮ ਜਪਦੇ। ਇਸ ਤਰ੍ਹਾਂ ਮਾਤਾ ਜੀ ਤਾਂ ਖੁਰਾਕ ਕਢਾ ਦਿੱਤੀ, ਨੀਂਦ ਘਟਾ ਦਿੱਤੀ, ਜਦ ਦੇਖੋ ਝੌਂਕੜਾ ਮਾਰਿਆ ਹੋਇਆ, ਬਚਨ ਬੋਲਣਾ ਦਾਸੀਆਂ ਗੋਲੀਆਂ ਨਾਲ ਸਭ ਘਟਾ ਦਿੱਤਾ, ਆਸਣ ਇੱਕ ਥਾਂ 'ਤੇ ਲਾਇਆ ਹੋਇਆ। ਅੰਮ੍ਰਿਤ ਵੇਲੇ ਜਾਗਦੇ ਨੇ, ਗੁਰੂ ਮਹਾਰਾਜ ਤੋਂ ਪਹਿਲਾਂ ਉੱਠ ਕੇ ਆਪ ਇਸ਼ਨਾਨ ਕਰਾਉਂਦੇ ਨੇ, ਮਹਾਰਾਜ ਆਪਣੇ ਸਵੈ ਸਰੂਪ 'ਚ ਲੀਨ ਹੋ ਜਾਂਦੇ ਨੇ ਅਤੇ ਆਪ ਆਪਣੇ ਜਾ ਕੇ ਆਸਣ 'ਤੇ ਚੌਂਕੜਾ ਮਾਰ ਕੇ ਬੈਠ ਜਾਂਦੇ ਨੇ। ਜਿਸ ਤਰ੍ਹਾਂ ਯੁਗਤੀ ਦੱਸੀ ਹੈ ਉਸੇ ਤਰ੍ਹਾਂ ਦੇ ਨਾਲ ਸ਼ੁਰੂ ਕਰ ਦਿੱਤਾ। ਚਾਰ ਮਹੀਨੇ ਦੇ ਅੰਦਰ ਰੋਸ਼ਨੀ ਓ ਰੋਸ਼ਨੀ ਹੋ ਗਈ ਅੰਦਰ, ਦੋ ਮਹੀਨੇ ਦੇ ਅੰਦਰ ਦਸਵੇਂ ਦੁਆਰ 'ਚ ਬਿਰਤੀ ਚੜ ਗਈ, ਸਾਰੇ ਰੋਮ ਰੋਮ ਦੇ ਵਿੱਚੋਂ ਐਂ ਮਾਤਾ ਜੀ ਨੂੰ ਲੱਗਣ ਲੱਗ ਗਿਆ ਕਿ ਮੇਰਾ ਤਾਂ ਸਾਰਾ ਹੀ ਰੋਮ ਜਿੰਨੇ ਵੀ ਹਨ ਸਾਰੇ ਨਾਮ ਜਪਦੇ ਨੇ। ਇਸ ਤਰ੍ਹਾਂ ਫਰਮਾਨ ਕੀਤਾ ਮਹਾਰਾਜ ਨੇ,
ਰੋਮ ਰੋਮ ਹਰ ਧਿਆਵੇ ਗੁਰਮੁਖ ਪਿਆਰੇ ਦਾ, ਰੋਮ ਰੋਮ ਹਰ ਧਿਆਵੇ ਗੁਰਮੁਖ ਪਿਆਰੇ ਦਾ।
ਇਕੱਲੇ ਇਕੱਲੇ ਰੋਮ 'ਚੋਂ ਆਵਾਜ਼ ਆਉਂਦੀ, ਜਿੱਧਰ ਜਿੰਨੀਆਂ ਆਵਾਜ਼ਾਂ ਨੇ ਸਭ ਪਰਮੇਸ਼ਰ ਦੇ ਨਾਮ ਦੀਆਂ ਬਣ ਗਈਆਂ। ਹਰ ਹਟ ਵੀ ਤੂੰ ਤੂੰ ਕਰੇ ਬੋਲੇ ਭਲੀ ਬਾਣ, ਜਾਨਵਰ ਬੋਲਦੇ ਨੇ, ਮਾਤਾ ਜੀ ਨੂੰ ਨਹੀਂ ਲੱਗਦੇ ਵੀ ਗੁੜਕੂੰ ਕਰਦੇ ਨੇ, ਉਹਨਾਂ ਨੂੰ ਐਂ ਲੱਗਦਾ ਵੀ ਇਹ ਸਾਰੇ ਵਾਹਿਗੁਰੂ ਕਰਦੇ ਨੇ।
ਨਾਮ ਹਰੀ ਦਾ ਜਪਦੇ ਸਾਰੇ ਬਣਾਉਂਦੇ, ਨਾਮ ਹਰੀ ਦਾ ਜਪਦੇ ਸਾਰੇ ਬਣਾਉਂਦੇ। Thank you.
ਫੇਰੂ ਸੋ ਬਿਨਾਰ ਜਾਪਤ ਹੈ ਨਹੀਂ। ਜਦੋਂ ਨਾਮ ਦੀ ਬਿਰਤੀ ਗੂੜ ਹੋ ਜਾਂਦੀ ਹੈ ਉਸ ਵੇਲੇ ਸਾਰੀ ਕੁਦਰਤ ਨਾਮ ਜਪਦੀ ਲੱਗਦੀ ਹੈ। ਹਵਾ ਵੀ ਨਾਮ ਜਪਦੀ, ਪਾਣੀ ਵੀ ਨਾਮ ਜਪਦਾ, ਆਕਾਸ਼ ਵੀ ਨਾਮ ਜਪਦਾ, ਨਾਮ ਦੀਆਂ ਧੁਨਾਂ ਸਾਰੇ ਆਕਾਸ਼ ਸਮਾ ਜਾਂਦੇ। ਫਿਰ ਕੁਛ ਕਰਨ ਦੀ ਲੋੜ ਨਹੀਂ ਹੈ, ਨੇਤਰ ਬੰਦ ਸੁਣਨ ਦੀ ਉਹ ਲੋੜ ਰਹਿ ਜਾਂਦੀ ਹੈ। ਸਾਧ ਸੰਗਤ ਐਸੀ ਅਵਸਥਾ ਜਦ ਆਉਂਦੀ ਹੈ ਫੁਰਨਾ ਖਤਮ ਹੋ ਜਾਂਦਾ, ਫਿਰ ਗਗਨ ਮੰਡਲ ਦੇ ਵਿੱਚ ਵਾਸਾ ਹੋ ਜਾਂਦਾ। ਇਹ ਮਨ ਮਰ ਜਾਂਦਾ ਹੈ, ਉਹਨ ਮਨ ਰੂਹਾਨੀ ਮਨ ਇਹਦੇ ਵਿੱਚ ਜਾਗ ਪੈਂਦਾ। ਇਹ ਮਨ ਲੈ ਜੋ ਉਨ ਮਨ ਰਹੇ ਤਾਂ ਤੀਨ ਲੋਕ ਹੀ ਬਾਤਾਂ ਹੈ। ਜਦੋਂ ਇਹ ਵਸਤਾ ਹੋ ਜਾਵੇ ਫਿਰ ਭੂਤ ਭਵਿੱਖ ਤੇ ਵਰਤਮਾਨ ਹਜ਼ਾਰਾਂ ਸਾਲ ਦਾ ਪਹਿਲਾਂ ਲੱਗਿਆ ਹੋਇਆ ਜ਼ਮਾਨਾ ਸਭ ਅੱਖਾਂ ਅੱਗੇ ਆ ਜਾਂਦਾ, ਪਿਛਲੇ ਜਨਮ ਸਾਰੇ ਆ ਜਾਂਦੇ, ਭਵਿੱਖ ਦੀਆਂ ਗੱਲਾਂ ਸਾਰੀਆਂ ਤੇ ਵਰਤਮਾਨ ਦੀਆਂ ਵੀ ਕੱਲ ਨੂੰ ਹੁਣ ਕੀ ਆ, ਥੋੜ੍ਹੀ ਦੇਰ ਨੂੰ ਕੀ ਹੋਣ ਵਾਲਾ ਸਭ ਪਤਾ ਲੱਗ ਜਾਂਦਾ। ਸੋ ਮਾਤਾ ਜੀ ਐਸੀ ਅਵਸਥਾ 'ਚ ਪਹੁੰਚ ਗਏ, ਭੂਤ ਭਵਿੱਖਤ ਕੀ ਸਭ ਬਾਤ, ਪਈ ਹਿਰਦੇ ਮੇ ਸਭ ਵਿਖਿਆਤ, ਗੁਰ ਕੀ ਗਤ ਜਬ ਹੂੰ ਮਨ ਜਾਨੀ, ਜੰਗ ਵਿੱਚ ਹੋਏ ਸਤ ਸੰਤ ਮਾਨੀ ਹਾਨੀ। ਕੀ ਦੇਖਦੇ ਨੇ ਅੱਜ ਚੌਂਕੜਾ ਮਾਰੀ ਬੈਠੇ, ਅੰਮ੍ਰਿਤ ਵੇਲਾ ਅਨੰਦਪੁਰ ਸਾਹਿਬ ਦੇ ਦੁਆਲੇ ਤਿਆਰੀਆਂ ਹੋ ਰਹੀਆਂ ਅਤੇ ਬਹੁਤ ਵੱਡੀ ਫੌਜ ਚੜ੍ਹੀ ਆ ਰਹੀ ਹੈ, ਦਿੱਲੀ ਤੋਂ, ਲਾਹੌਰ ਤੋਂ ਚੜ੍ਹੀ ਆ ਰਹੀ ਹੈ, ਸਰਹੰਦ ਤੋਂ ਚੜ੍ਹੀ ਆ ਰਹੀ ਹੈ, ਪਿਸ਼ਾਵਰ ਤੋਂ ਚੜ੍ਹੀ ਆ ਰਹੀ ਹੈ, ਬਾਈ ਧਾਰ ਦੇ ਪਹਾੜੀ ਰਾਜੇ ਆ, ਮਾਰ ਮਾਰ ਹੁੰਦੀਆਂ। ਇੱਧਰ ਗੁਰੂ ਮਹਾਰਾਜ ਕੋਲ ਸਿਰਫ 5,000 ਸਿੰਘ, ਮਰ ਜੀਵੜੇ ਸਿੰਘ ਇਕੱਠੇ ਹੋਣ ਵਾਸਤੇ, ਜਾਨਾਂ ਦੇਣ ਵਾਸਤੇ ਆ ਰਹੇ। ਮਾਤਾ ਜੀ ਥੋੜ੍ਹੇ ਹਿੱਲੇ, ਬਿਰਤੀ ਇਕਾਗਰ ਕਰੀ ਵੀ ਕਿੱਥੇ ਚਲੀ ਗਈ, ਦੁਬਾਰਾ ਬਿਰਤੀ ਪਹੁੰਚੀ, ਫਿਰ ਉਹੀ ਗੱਲ ਆ ਗਈ। ਕਹਿਣ ਲੱਗੇ ਕੀ ਦਿਖਣ ਲੱਗ ਗਿਆ, ਫੌਜਾਂ ਦਿਸ ਰਹੀਆਂ। ਦੇਖਿਆ ਕਿ ਅਨੰਦਪੁਰ ਸਾਹਿਬ ਦੇ ਦੁਆਲੇ ਘੇਰਾ ਪੈ ਗਿਆ, ਬੇਅੰਤ ਸਿੰਘ ਸ਼ਹੀਦ ਹੋ ਰਹੇ ਨੇ, ਅਤੇ ਐਸਾ ਸਮਾਂ ਆ ਗਿਆ ਕਿ ਖਾਣ ਵਾਸਤੇ ਵੀ ਕੁਝ ਨਹੀਂ ਬਚਿਆ। ਇੱਕ ਮੁੱਠੀ ਛੋਲਿਆਂ ਦੀ ਮਹਾਰਾਜ ਇੱਕ ਦਿਨ 'ਚ ਖਾਂਦੇ, ਸਾਹਿਬਜ਼ਾਦਿਆਂ ਨੂੰ ਇੱਕ ਇੱਕ ਮੁੱਠੀ ਮਿਲਦੀ ਹੈ ਛੋਲਿਆਂ ਦੀ। ਫਿਰ ਇਹ ਮੌਕਾ ਦੇਖਿਆ ਕਿ ਦੋ ਦੋ ਦਿਨ ਬਾਅਦ ਇੱਕ ਮੁੱਠੀ ਮਿਲਣ ਲੱਗ ਗਈ, ਅਤੇ ਸਿੰਘ ਜਿਹੜੇ ਨੇ ਉਹ ਪੱਤੇ ਉਬਾਲ ਉਬਾਲ ਕੇ ਖਾ ਰਹੇ ਨੇ, ਦਰਖਤਾਂ ਦੀਆਂ ਛਿੱਲਾਂ ਪੀ ਪੀ ਕੇ ਖਾ ਰਹੇ। ਫਿਰ ਅੱਗੇ ਦੇਖਿਆ ਵੀ ਇਹ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ, ਕਿਲ੍ਹਾ ਛੱਡਣ ਵਾਸਤੇ ਖੜਿਅੰਤਰ ਰਚੇ ਜਾ ਰਹੇ ਨੇ ਛਡਾਉਣ ਵਾਸਤੇ, ਅਤੇ ਸਿੰਘ ਬੇਦਾਵਾ ਦੇ ਰਹੇ। ਮਾਤਾ ਜੀ ਨੇ ਫਿਰ ਨੇਤਰ ਖੋਲ੍ਹੇ, ਚੁੰਚਣੀ ਖਾਧੀ, ਭਿਆਨਕ ਦ੍ਰਿਸ਼ ਦੇਖ ਨਹੀਂ ਹੋਇਆ। ਫਿਰ ਵਾਹਿਗੁਰੂ ਵਾਹਿਗੁਰੂ ਕਹਿ ਕੇ ਮੁੜ ਤੋਂ ਸੁਰਤ ਚਾੜੀ, ਫਿਰ ਉਵੇਂ ਜਿਵੇਂ ਦਰਸ਼ਨ ਨਜ਼ਰ ਆਉਣ ਲੱਗ ਗਿਆ, ਸਾਹਮਣੇ ਖੜਾ ਹੈ ਸਾਰਾ, ਜਿਵੇਂ ਫਿਲਮ ਖੜ ਜਾਂਦੀ ਹੈ ਐਂ ਖੜ ਗਈ ਪੂਰੀ ਫਿਲਮ। ਫਿਰ ਦੇਖਣ ਲੱਗ ਗਏ ਕੀ ਦੇਖਦੇ ਨੇ ਕਿ ਮਹਾਰਾਜ ਕਿਲ੍ਹਾ ਛੱਡ ਰਹੇ ਨੇ ਅਤੇ ਦੁਸ਼ਮਣਾਂ ਨੇ ਹਮਲਾ ਕਰ ਦਿੱਤਾ। ਪਰਿਵਾਰ ਵਿਛੋੜੇ ਕੋਲ ਜਾ ਕੇ ਬਹੁਤ ਭਿਆਨਕ ਯੁੱਧ ਹੋਇਆ, ਮੀਂਹ ਪੈ ਗਿਆ, ਠੱਕਾ ਚੱਲ ਰਿਹਾ, ਬਹੁਤ ਸਰਦੀ ਹੈ, ਦਰਿਆ ਪਾਰ ਕਰ ਰਹੇ ਨੇ। ਸਿਰਫ 40 ਸਿੰਘ ਮਹਾਰਾਜ ਨਾਲ ਰਹਿ ਗਏ, ਸਾਹਿਬਜ਼ਾਦੇ ਵਿਛੜ ਗਏ, ਛੋਟੇ ਸਾਹਿਬਜ਼ਾਦੇ ਕਿਸੇ ਹੋਰ ਪਾਸੇ ਨੂੰ ਜਾ ਰਹੇ ਨੇ, ਮਾਤਾਵਾਂ ਕਿਸੇ ਹੋਰ ਪਾਸੇ ਰਹਿ ਗਈਆਂ, ਅਤੇ ਸਰਸੇ ਦੇ ਨਾਲ 40 ਸਿੰਘ ਮਹਾਰਾਜ ਦੇ ਨਾਲ ਰਹਿ ਗਏ। ਬੜਾ ਭਿਆਨ ਚੁਣਚਣੀ ਆ ਗਈ, ਹੈ ਆਹ ਕੀ ਦਿਖ ਰਿਹਾ ਮੈਨੂੰ। ਫਿਰ ਨੇਤਰ ਬੰਦ ਕਰ ਲਏ, ਫਿਰ ਉਹੀ ਬਿਰਤੀ ਉਸੇ ਸਥਾਨ 'ਤੇ ਪਹੁੰਚ ਗਈ। ਕੀ ਦੇਖਦੇ ਨੇ ਕਿ ਚਮਕੌਰ ਸਾਹਿਬ ਦੇ ਗੜੀ ਦੇ ਅੰਦਰ ਬਹੁਤ ਭਿਆਨਕ ਯੁੱਧ ਹੋ ਰਹੇ। ਸਾਰੇ ਪੰਜਾਬ ਦੇ ਅੰਦਰ 10,00,000 ਬੰਦੇ ਨੇ ਥਾਂ ਥਾਂ ਚੌਂਕੀਆਂ ਬਣਾ ਕੇ ਘੇਰਾ ਪਾਇਆ ਹੈ, ਨਾ ਕੋਈ ਸਿੰਘ ਆ ਸਕਦਾ, ਨਾ ਕੋਈ ਜਾ ਸਕਦਾ। ਇਕੱਲੇ ਗੁਰੂ ਮਹਾਰਾਜ ਉਸ ਕੱਚੀ ਗੜੀ ਦੇ ਅੰਦਰ ਸਾਰਾ ਦਿਨ ਯੁੱਧ ਕਰ ਰਹੇ ਨੇ, ਅਤੇ ਉਹਨਾਂ ਦੇ ਪਿਆਰੇ ਸਾਹਿਬਜ਼ਾਦੇ ਅਜੀਤ ਸਿੰਘ ਜੀ, ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ, ਸਾਹਿਬ ਅਜੀਤ ਸਿੰਘ ਜੀ ਮਾਤਾ ਸੁੰਦਰੀ ਜੀ ਦੇ ਸੀ ਸਾਹਿਬਜ਼ਾਦੇ, ਅਤੇ 3 ਛੋਟੇ ਮਾਤਾ ਜੀਤੋ ਜੀ ਦੇ ਸੀ। 14 ਸਾਲ ਦੇ ਨੂੰ ਆਪਣੇ ਬੱਚੇ ਨੂੰ ਮਹਾਂ ਭਿਆਨਕ ਦੁਸ਼ਮਣ, 6-6 ਫੁੱਟੇ ਕੱਦ, 6.5-6 ਫੁੱਟੇ ਕੱਦ ਵਾਲੇ ਹਾਥੀਆਂ ਵਰਗੇ ਕੱਦ, ਅਤੇ ਉਹਨਾਂ ਦੇ ਨਾਲ ਨਿੱਕੀ ਜੀ ਸ੍ਰੀ ਸਾਹਿਬ ਦੇ ਨਾਲ ਲੜਦਾ ਦੇਖ ਰਹੇ ਨੇ। ਬੱਚੇ ਦੇ ਜ਼ਖਮ ਲੱਗ ਰਹੇ ਨੇ, ਵਰਛੇ ਲੱਗ ਰਹੇ ਨੇ, तीर लग रहे ने अखीर देखिया के टुकड़े टुकड़े होके गिर गए। सया ना गया मां ते नेत्र खोल ले, नेत्रा जल आ गया। पातशाह ए की दसन लग गया मेनू, ए मेरे मन का फुरना है कि कोई गल है। फिर सुरती खिंची, छोटे साहबजादे देखे न्योआ च चिणे जा रहे, बार बार कह रहे ने कि तुसी धर्म छड्डो, दीने इस्लाम कबूल करो, नहीं आ तुहानू सजाए मौत विद टॉर्चर दिती जाएगी। छोटे छोटे बच्चियां नू न्योआ च चिणे जाते, दम घुटते, इट्टां नाल अंग घुटे जाते। देख रहे देखते ने कि दीवार गिर गई, ते उहदे बाद दो भारे जालम छाती ते गोडे रख के ऐ जिवा कर रहे जिवें बकरे जिवा करे जाते। इधर गुरु महाराज निकल रहे ने, कले जा रहे ने, मछुआड़े के जंगल च कले पए ने। उथे जाके दो सिंह मिलते ने, ते उहदे बाद दा सारा हाल देख के माता जी तो बिरती ना लगी। फिर हेठां बिरती ला ली, उस थां पहुंचदे नहीं जिथे आधुनिक मंदी सोची। अमृत वेले ही उठे, महाराज जी का महाराज जी तो आग्ञा लई, सेवादार ने कहा कि मैं मिलना चाहनी। महाराज जी ने आग्ञा देती कि भेज दो। उस वेले माता जी ने कुछ बेनतियां करी, कहन लगे पातशाह गुर की गत जब हूं मन जानी, जंग बीच होए संत तुहानी। देख ली भी यह तो महाराज की मर्जी है, भी मेरी तो सारी संतान जंग दे विच मारी जानी है। उस वेले आके बेनती कर लगी, पातशाह तुसी खालिया नू भर देने हो, परिया नू खाली कर देने हो, जेड़े नाश हुंदे ने उनू थाप देने हो, थापिया होया नू नाश कर देने हो। कृपा करो जग दे विच बंस रख लो अपनी, ए मेरी आस पूर दो, मैं बेनती कर दी। इस तरह नाल बेनती कर दे
बंस रख लै
मैं भजन कर रही सी की देखिया किन्ना भयानक देखिया, मैल सारे कोई इधर कोई इधर, गुरसिखा नू कोई राह नहीं लभदा, जिधर मुंह है उधर नू जा रहे। पातशाह की देखिया, महाराज कहिंदे ठीक देखिया तुसीं, एवें जिवें होणे। दोए हाथ जोड़ ले, नेत्रां जल आ गया। कहिंदे कुछ कहना चाहुंदे हो? कहिंदे हां महाराज। ਕਹਿੰਦੇ ਬੇਨਤੀ ਹੈ ਕਿ ਜਗ ਮੈਂ ਬੰਸ ਰੱਖਿਓ ਕਰਿਓ, ਬੰਸ ਤਾਂ ਰੱਖ ਲਓ ਆਪ, ਪੂਰੋ ਆਸ ਇਹ ਆਪ ਵਿਚਾਰੀ, ਮੇਰੀ ਬੇਨਤੀ ਹੈ ਕਿ ਮੇਰੀ ਆਸ ਪੂਰੀ ਕਰ ਦਿਓ ਅਤੇ ਤੁਸੀਂ ਵਿਚਾਰ ਕਰ ਲਓ ਇਹਦੇ ਉੱਤੇ। ਮਹਾਰਾਜ ਕਹਿਣ ਲੱਗੇ ਇਹ ਤੁਸੀਂ ਭਜਨ ਕਿਹਾ ਜਿਹਾ ਕਰ ਲਿਆ। ਹੱਸ ਪਏ ਮਹਾਰਾਜ, ਸ੍ਰੀ ਜੀਤੋ ਤੇ ਸੁਣ ਮੁਸਕਾਏ, ਭੂਤ ਵਿਖਤ ਤੁਝ ਲੱਖ ਆਏ। ਹੱਸ ਪਏ, ਇਹ ਲੱਗੇ ਤੇਰੀ ਬਿਰਤੀ ਦਸਮ ਦੁਆਰ ਚਲੀ ਗਈ ਤੇ ਤੈਨੂੰ ਭਵਿੱਖਤ ਸਾਰਾ ਲੰਘਿਆ ਹੋਇਆ ਸਮਾਂ ਸਾਰਾ ਨਜ਼ਰ ਆ ਗਿਆ। ਪਰ ਇੱਕ ਹੈਰਾਨੀ ਹੈ ਸਾਨੂੰ ਤਾਂ, ਬੱਚੇ ਰੱਖਣ ਵਾਸਤੇ ਜੋ ਕਮਾਇਆ, ਇੱਕ ਪਰਮ ਪਦ ਪਾਉਣ ਵਾਸਤੇ ਕਮਾਇਆ। ਇਹ ਤੁਸੀਂ ਕਿਹੋ ਜਿਹੀ ਮੰਗ ਕਰਤੀ ਸਾਡੇ ਕੋਲ, ਸੰਤਤ ਕੇ ਹਿਤ ਜੋਗ ਕਮਾਇਓ, ਕਹਿ ਪਰਲੋਕ ਭਰੋ ਪਾਇਓ। ਪਰਲੋਕ ਦੇ ਵਾਸਤੇ ਭਜਨ ਕਰਿਆ, ਇੱਕ ਬੱਚੇ ਰੱਖਣ ਵਾਸਤੇ ਭਜਨ ਕਰਿਆ। ਮੋਹ ਆਦ ਸੇ ਸਗਲ ਵਿਕਾਰਾ, ਇਨ ਤੇ ਚਹੀਏ ਬਣਿਓ ਨਿਆਰਾ। ਕਹਿੰਦੇ ਮੋਹ ਜਿਹੜਾ ਹੈਗਾ ਇਹ ਦੁਖੀ ਕਰਦਾ ਆਦਮੀ, ਜਿੰਨਾ ਚਿਰ ਮੋਹ ਦੇ ਵਿੱਚ ਤੁਸੀਂ ਉਹ ਜਨਮ ਮਰਨ ਚਾਉਣਾ ਪਏਗਾ। ਇਹ ਤੋਂ ਆਤਮਾ ਨਿਆਰਾ ਕਰੋ, ਆਤਮਾ ਨਾ ਮਰਦੀ ਹੈ ਨਾ ਕਦੇ ਜੰਮਦੀ ਹੈ, ਉਹ ਸਦਾ ਇੱਕ ਰਸ ਰਿਹਾ ਕਰਦੀ ਹੈ। ਤੈਂ ਵਿਪਰੀਤ ਸਗਲੇ ਧਾਰੀ, ਕਿਉਂ ਨਹੀਂ ਲਖੀ ਅਰਸ ਸਰਦਾਰੀ। ਉਲਟੀ ਗੱਲ ਸੋਚ ਲਈ, ਅਗਲਾ ਪਾਸਾ ਨਹੀਂ ਤੈਂ ਦੇਖਿਆ ਵੀ ਇਹਨਾਂ ਨੇ ਕਿੱਥੇ ਜਾਣਾ, ਅਗਲਾ ਪਾਸਾ ਤੁਹਾਨੂੰ ਦੇਖਣਾ ਚਾਹੀਦਾ ਸੀ। ਪਾਤਸ਼ਾਹ ਉੱਧਰ ਮੈਂ ਸੁਰਤ ਨਹੀਂ ਗਈ, ਮੇਰੀ ਸੁਰਤ ਇੱਥੇ ਮੈਂ ਰੋਕ ਲਈ ਕਿਉਂਕਿ ਮੇਰੇ ਤੇ ਸਿਹਾ ਨਹੀਂ ਗਿਆ। ਮਹਾਰਾਜ ਕਹਿੰਦੇ ਅਗਲਾ ਪਾਸਾ ਦੇਖਣਾ ਸੀ, ਉਹ ਦੇਖ ਲਓ।
ਵਰਸਾ ਜਾ ਕੇ ਸੱਚ ਖੰਡ ਵਿੱਚ ਲੈਣਗੇ, ਦੇਖੇ ਇੱਥੇ ਸੀਸ ਆਪਣਾ। ਸੱਚ ਖੰਡ ਵਿੱਚ ਲੈਣਗੇ, ਦੇਖੇ ਇੱਥੇ ਸੀਸ ਆਪਣਾ। ਵਰਸਾ ਜਾ ਕੇ ਸੱਚ ਖੰਡ ਵਿੱਚ ਲੈਣਗੇ,
ਤੁਹਾਨੂੰ ਮੋਹ ਕਿੱਥੋਂ ਜਾਗ ਪਿਆ, ਤੁਹਾਨੂੰ ਦਰਗਾਹ ਦੀ ਸਰਦਾਰੀ ਨਹੀਂ ਦਿਸੀ ਹੈ। ਇਹ ਧਰਮ ਦਾ ਯੁੱਧ ਹੋ ਰਿਹਾ, ਧਰਮ ਵਾਸਤੇ ਬੱਚਿਆਂ ਨੇ ਸੀਸ ਵਾਰਨੇ ਨੇ। ਤੈਂ ਵਿਪਰੀਤ ਸਗਲ ਏ ਤਾਰੀ, ਕਿਉਂ ਨੇ ਲਿਖੀ ਅਰਸ਼ ਸਰਦਾਰੀ। ਅਰਸ਼ਾਂ ਦੀ ਸਰਦਾਰੀ ਦੇਖਣੀ ਸੀ। ਇਹ ਪਦਵੀ ਜਿਹੜੀ ਬੜੇ ਬੜੇ ਯੋਗੀਆਂ ਨੂੰ ਨਹੀਂ ਮਿਲਦੀ, ਉਹ ਅਵਿਨਾਸ਼ੀ ਪਦਵੀ ਤੇਰੇ ਪੁੱਤਰਾਂ ਨੂੰ ਮਿਲ ਜਾਣੀ ਹੈ। ਸੁੱਤ ਸਮੇਤ ਜੋ ਪਾਦੇ ਅਵਿਨਾਸ਼ੀ, ਤੈ ਕੋ ਬਨੋ ਸਦਾ ਤੁਮ ਵਾਸੀ। ਉਹ ਅਵਿਨਾਸ਼ੀ ਪਦ ਜਿੱਥੋਂ ਜਾ ਕੇ ਫਿਰ ਆਉਣਾ ਹੀ ਨਹੀਂ ਹੈ, ਅਕਾਲ ਪੁਰਖ ਦੀ ਦਰਗਾਹ 'ਚ ਰਹਿਣਾ ਹੈ, ਉਸ ਪਦ ਨੂੰ ਤੁਸੀਂ ਕਿਉਂ ਨਹੀਂ ਚਾਹੁੰਦੇ? ਤੁਸੀਂ ਕਿਉਂ ਮੋਹ ਵਿੱਚ ਵਾ ਕੇ ਕਹਿੰਦੇ ਹੋ ਵੀ ਆਪਣੀ ਸੰਤਤ ਰੱਖ ਲਓ, ਬੱਚੇ ਬਚਾ ਲਓ? ਨਸਰ ਜਗਤ ਦੇਖ ਕਿਉਂ ਭੁੱਲੀ, ਨਾਸ਼ਵਾਨ ਜਗਤ ਹੈ। ਜੋਗ ਧਰੇ ਆਨੰਦ ਬਿਰਤ ਝੂਲੀ, ਇਹ ਨਾਮ ਦਾ ਆਨੰਦ ਲੈਣਾ ਚਾਹੀਦਾ ਸੀ, ਇਹ ਬਿਰਤੀ 'ਚ ਨਹੀਂ ਆਉਣਾ ਚਾਹੀਦਾ ਸੀ। ਇਹ ਤਾਂ ਸੰਸਾਰ ਸਾਰਾ ਨਾਸ਼ਵਾਨ ਹੈ।
ਅਸਲੀ ਕਮਾਲ ਕੇ
महाराज कह लगे देखो गल वो करनी चाहिए है जड़ी सच हो गई संसार ते रहना झूठ है ते इथों चले जाना सच कोई रहा है इस थान दे उत्ते बड़े बड़े संसार ते आए लेकिन कोई नहीं रहा सो इस करके तुसी नाशवंत ऐ नाशवंत दे जगत दी किरिया देख के भुल गए था संसार में नहीं एक दिन रहना तुसी अपनी ब्रह्मानंद वृत्ति तो थले नहीं सी उतरना उचित नहीं ये दादे कहवो तन ते पिना आपको रहो तुसी आत्म स्वरूप च रहो क्यों अपने आप नू देह मन्या सो उस वेले माता जी ने नमस्कार करी पातशाह मैं मां मां दुख नहीं देख सकती ना तुहाडा देख सकती है ना बच्चियां दा ना माता जी दा किन्नी तबाही किन्नी बर्बादी पातशाह किवें दौड़े जांदे ऐ मेतों नहीं देख होना मैनू बड़ा मुश्किल है आप कृपया कृपा करो मैनू आग्या देवो कि मैं अपना शरीर छड्ड जावां
ਪਾਰੀ ਬਿਪਤਾ ਏ ਔਖੀ ਹੋ ਜੂ ਵੇਖਣੀ ਤਨ ਛੱਡਾਂ ਦੇ ਦੋ ਆ ਗਿਆ ਬਿਪਤਾ ਏ ਔਖੀ ਹੋ ਜੂ ਵੇਖਣੀ ਤਨ ਛੱਡਾਂ ਦੇ ਦੋ ਆ ਗਿਆ
ਮੁਝਕੋ ਖੁਸ਼ੀ ਕਰੋ ਤਨ ਛੋੜੋ ਖੁਸ਼ੀ ਕਰੋ ਮੇਰੇ ਉੱਤੇ ਤੇ ਮੈਨੂੰ ਆਗਿਆ ਦੇਵੋ ਮੈਂ ਤਨ ਛੱਡ ਦੋ ਮੈਂ ਤੇ ਵਿਘਨ ਕੰਨ ਵਿਖੇ ਨਾ ਲੋੜੋ ਇੰਨੇ ਵਿਘਨ ਇੰਨੀਆਂ ਤਕਲੀਫਾਂ ਬਾਦਸ਼ਾਹ ਮੇਰੇ ਤੋਂ ਦੇਖ ਨਹੀਂ ਹੋਣੀਆਂ ਮਾਂ ਤੋਂ ਦੇਖਿਆ ਨਹੀਂ ਜਾਣਾ ਸਭ ਕੁਛ ਕਿਰਪਾ ਕਰੋ ਮੈਨੂੰ ਆਗਿਆ ਦੇ ਦਿਓ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਹੈ, ਤੁਸੀਂ ਇਸ ਅਵਸਥਾ 'ਚ ਪਹੁੰਚ ਗਏ ਹੋ, ਤੁਹਾਡਾ ਜੀ ਕਰੇ ਇੱਥੇ ਰਹੋ, ਜੀ ਕਰੇ ਚਲੇ ਜਾਓ, ਕਿਉਂਕਿ ਤੁਸੀਂ ਉਸ ਥਾਂ ਪਹੁੰਚ ਗਏ ਹੋ ਜਿੱਥੇ ਗੁਰਮੁਖ ਜਾ ਕੇ ਆਪਣੀ ਮਰਜ਼ੀ ਦੇ ਨਾਲ ਸਰੀਰ ਛੱਡ ਦਿੰਦੇ। ਸੰਤ ਮਹਾਰਾਜ ਬਾਬੇ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਤਿੰਨ ਦਿਨ ਪਹਿਲਾਂ ਬਾਹਰੋਂ ਆਏ, ਸੇਵਾ ਕਰਦੇ ਕਰਦੇ ਕਹਿੰਦੇ ਚਲੋ ਬਈ ਚਲੀਏ। ਉੱਥੇ ਆ ਗਏ, ਜੈਲਦਾਰ ਬੁਲਾ ਲਿਆ, ਸਾਰੇ ਪ੍ਰੇਮੀ ਬੁਲਾ ਲਏ। ਕਹਿਣ ਲੱਗੇ ਮਹਾਰਾਜ ਹੁਕਮ, ਕਹਿੰਦੇ ਆ ਦੇਖੋ ਕਿੰਨਾ ਚਲਾ ਖਰਾਬ ਹੈ, ਕਿੰਨਾ ਔਖਾ ਹੈ ਲੰਘਣ ਵਾਲਿਆਂ ਨੂੰ, ਅਤੇ ਇਹਨੂੰ ਅੱਜ ਭਰਨਾ ਅੱਜ ਸ਼ਾਮ ਤੱਕ। ਆ ਮੰਜਾ ਡਾਹ ਕੇ ਬਹਿ ਗਏ, ਸਾਰੇ ਗੱਡੇ ਲਾ ਤੇ ਅਤੇ ਚਲਾ ਭਰਤਾ, ਐਨ ਵਧੀਆ ਸੜਕ ਬਣਾ ਦਿੱਤੀ। ਕਹਿੰਦੇ ਠੀਕ ਹੋ ਗਏ। ਦੂਸਰੇ ਦਿਨ ਜੈਲਦਾਰ ਨੂੰ ਬੁਲਾਇਆ, ਕਹਿੰਦੇ ਤੈਨੂੰ ਯਾਦ ਹੈ ਬਚਨ ਸਾਡਾ? ਕਹਿੰਦੇ ਮਹਾਰਾਜ ਕਿਹੜਾ? ਕਹਿੰਦੇ ਜਦ ਕਹੋਤੀ ਤੋਂ ਲੈ ਕੇ ਆਇਆ ਸਾਨੂੰ। ਕਹਿੰਦੇ ਮਹਾਰਾਜ ਯਾਦ ਹੈ? ਕਹਿੰਦੇ ਕੀ? ਕਹਿੰਦੇ ਤੈ ਤੁਸੀਂ ਮਹਾਰਾਜ ਫਰਮਾਇਆ ਸੀ ਕਿ ਜਦੋਂ ਅਸੀਂ ਸਰੀਰ ਛੱਡੀਏ ਤਾਂ ਤੁਹਾਡਾ ਸਰੀਰ ਅਸੀਂ ਇੱਥੇ ਲੈ ਕੇ ਆਵਾਂਗੇ ਹੋਤੀ ਮਰਦਾਨ। ਕਹਿੰਦੇ ਦੇਖ ਕਿਸੇ ਨੂੰ ਨਹੀਂ ਦੱਸਣਾ, ਅਸੀਂ ਹੁਣ ਸਰੀਰ ਛੱਡ ਦੇਣਾ ਅਤੇ ਤੂੰ ਜਾ ਕੇ ਰੇਲ ਦਾ ਡੱਬਾ ਰਿਜ਼ਰਵ ਕਰਾ ਲੈ, ਕਿਉਂ ਇਹਨੂੰ ਕਈ ਦਿਨ ਲੱਗ ਜਾਂਦੇ ਹਨ। ਉਦਾਸ ਹੋ ਗਿਆ ਜੈਲਦਾਰ, ਕਹਿੰਦੇ ਦੇਖੀ ਗੱਲ ਨਾ ਕਿਸੇ ਨੂੰ ਦੱਸੀ, ਇਹ ਬਚਨ ਰਿਹਾ ਤੇਰਾ ਸਾਡਾ। ਉਸ ਤੋਂ ਬਾਅਦ ਬਾਹਰੋਂ ਆਏ ਅਤੇ ਆ ਕੇ ਇਹ ਲੰਮੇ ਪੈ ਗਏ। ਛੋਟੇ ਮਹਾਰਾਜ ਵੀ ਕੋਲ ਸੀ, ਵੱਡੇ ਵੀ ਕੋਲ ਸੀਗੇ। ਕਹਿੰਦੇ ਮਹਾਰਾਜ ਕੀ ਗੱਲ? ਕਹਿੰਦੇ ਇੱਥੋਂ ਕੁ ਦੁਖਦਾ ਹੈ ਥੋੜ੍ਹਾ ਜਿਹਾ, ਧਰਨ ਪੈ ਗਈ। ਗੱਲ ਬਾਹਰ ਨਿਕਲ ਗਈ, ਜਾ ਕੇ ਕੰਪਾਊਂਡਰ ਲਾਇਆ ਦਰਾਏ ਤੋਂ। ਕਹਿੰਦੇ ਲੈ ਇਹ ਤਾਂ ਉਈ ਆ ਗਿਆ, ਅਸੀਂ ਤਾਂ ਹੱਥ ਪਾ ਕੇ ਹੀ ਕੱਢਤੀ। ਚਲਿਆ ਗਿਆ, ਟਾਲ ਦਿੱਤੇ, ਦੂਸਰਾ ਦਿਨ ਆ ਗਿਆ। ਉਹ ਜਿਵੇਂ ਬੈਠੇ ਨੇ, ਕਹਿੰਦੇ ਐਂ ਕਰੋ ਆਹ ਥੌਂ ਪੀੜਾ ਜਿਹਾ ਲੱਗਦਾ ਭਾਈ, ਸਾਡਾ ਮੰਜਾ ਖੁੱਲ੍ਹੇ ਦਲਾਨ 'ਚ ਡਾ ਦਿਓ। ਖੁੱਲ੍ਹੇ ਦਲਾਨ 'ਚ ਡਾ ਤਾ, ਕਹਿੰਦੇ ਦਰੀਆਂ ਵਿਛਾ ਦਿਓ ਦੂਰ ਸਹੀ, ਬਾਹਰ ਵੀ ਬਰਾਂਡੇ 'ਚ ਵਿਛਾ ਦਿਓ, ਬਾਹਰ ਵੀ ਵਿਛਾ ਦਿਓ। ਕਹਿੰਦੇ ਬਾਹਰ ਕਿਸੇ ਨੂੰ ਨਾ ਪਤਾ ਲੱਗੇ ਵੀ ਕੀ ਕਹੀ ਜਾਂਦੇ। ਇਸ ਤਰ੍ਹਾਂ ਅੰਮ੍ਰਿਤ ਵੇਲਾ ਹੋ ਗਿਆ, ਕਿਸੇ ਨੂੰ ਨਹੀਂ ਪਤਾ ਲੱਗਿਆ ਵੀ ਦਰੀਆਂ ਕਿਉਂ ਵਿਛਾਈ ਜਾਂਦੇ। ਅਤੇ ਥੋੜ੍ਹੀ ਦੇਰ ਤੋਂ ਬਾਅਦ ਇਸ਼ਨਾਨ ਕਰਿਆ, ਅੰਮ੍ਰਿਤ ਵੇਲੇ ਆਪ 1 ਵਜੇ ਉੱਠ ਕੇ ਇਸ਼ਨਾਨ ਕਰਿਆ ਕਰਦੇ ਸੀ, ਅਤੇ ਉਹ ਤੋਂ ਬਾਅਦ ਆ ਕੇ ਮੰਜੇ 'ਤੇ ਪੈ ਗਏ। ਮਹਾਰਾਜ ਨੇ ਪੁੱਛਿਆ ਕੀ ਗੱਲ ਅੱਜ ਆਪ ਪੈ ਗਏ? ਕਹਿੰਦੇ ਕੁਛ ਤਕਲੀਫ ਜੀ ਹੈ। ਕਹਿੰਦੇ ਮਹਾਰਾਜ ਸਿਵਲ ਸਰਜਨ ਮੰਗਾਉਂਦੇ ਹਾਂ। ਕਹਿੰਦੇ ਛੱਡੋ, ਸਿਵਲ ਸਰਜਣਾਂ ਦੀ ਬਾਤ ਨਹੀਂ ਹੈ, ਰਹਿਣ ਦਿਓ, ਕਿਸੇ ਨੂੰ ਨਹੀਂ ਮੰਗਾਉਣਾ ਤੁਸੀਂ, ਕਿਸੇ ਨੂੰ ਨਹੀਂ ਬੁਲਾਉਣਾ। ਅਤੇ ਇਹਨਾਂ ਨੂੰ ਛੋਟੇ ਮਹਾਰਾਜ ਦੱਸਦੇ ਜੀ, ਕਹਿੰਦੇ ਅਸੀਂ ਕੋਲ ਸੀ, ਥੋੜ੍ਹਾ ਜਿਹਾ ਸਮਾਂ ਲੰਘਿਆ, ਕਹਿੰਦੇ ਐਂ ਪੈ ਗਏ, ਬੈਠ ਕੇ ਪਹਿਲਾਂ ਚੌਕੜਾ ਮਾਰ ਕੇ ਸੁਰਤੀ ਖਿੱਚ ਲਈ ਅੰਦਰ ਸਾਰੀ। ਉਹਦੇ ਬਾਅਦ ਲੰਮੇ ਪੈ ਗਏ, ਦੋਏ ਪੈਰ ਇਕੱਠੇ ਕਰ ਲਏ, ਇੱਕ ਝਟਕਾ ਜਿਹਾ ਮਾਰਿਆ, ਕਹਿੰਦੇ ਵਿੱਚੋਂ ਨਿਕਲ ਗਏ। ਕਹਿੰਦੇ ਅਸੀਂ ਕਿਹਾ ਵੀ ਪਾਤਸ਼ਾਹ ਬਿਨਾਂ ਹੀ ਦੱਸੇ ਛੱਡ ਚੱਲੇ, ਕਿਸੇ ਜਥੇਦਾਰ ਨੂੰ ਤਾਂ ਥਾਪ ਦਿਓ। ਰੌਲਾ ਪੈ ਗਿਆ, ਸਾਰੀ ਸੰਗਤ ਇਕੱਠੀ ਹੋ ਗਈ। ਕਹਿੰਦੇ ਅਸੀਂ ਹੈਰਾਨ ਹੋ ਗਏ, ਇੱਕ ਝਟਕਾ ਜਿਹਾ ਫੇਰ ਖਾਧਾ, ਉੱਠ ਕੇ ਬਹਿ ਗਏ। ਕਹਿੰਦੇ ਦੇਖੋ ਭਾਈ ਗੁਰਮੁਖੋ, ਅਸੀਂ ਗੇਂਦ ਸੁੱਟ ਦਿੱਤੀ ਹੈ ਗਰਾਊਂਡ ਦੇ ਅੰਦਰ, ਬੇਅੰਤ ਪਲੇਅਰ ਖੇਲਣ ਵਾਲੇ ਆਏ ਨੇ, ਜਿਹੜਾ ਲੈ ਜੂਗਾ ਗੋਲ ਕਰ ਲੂਗਾ, ਤੁਹਾਨੂੰ ਆਪੇ ਹੀ ਪਤਾ ਲੱਗ ਜੂ ਕਿਹੜਾ ਜਥੇਦਾਰ ਹੈ, ਸਾਡਾ ਥਾਪਣਾ ਠੀਕ ਨਹੀਂ। ਸੋ ਐਂ ਕਹਿ ਕੇ ਫੇਰ ਲੰਮੇ ਪੈ ਗਏ, ਅਤੇ ਉਹਦੇ ਬਾਅਦ ਇੱਕ ਝਟਕਾ ਜਿਹਾ ਖਾਧਾ ਅਤੇ ਸਰੀਰ ਛੱਡ ਦਿੱਤਾ। ਸੋ ਮਹਾਰਾਜ ਕਹਿਣ ਲੱਗੇ ਮਾਤਾ ਜੀ ਨੂੰ ਕਿ ਤੁਸੀਂ ਸਰੀਰ ਛੱਡ ਸਕਦੇ। ਸੋ ਉਸ ਵੇਲੇ ਆਪ ਆਸਨ ਕਰ ਬੈਠੀ ਤਤਕਾਲਾ ਘਰ ਆ ਗਏ, ਮਹਿਲਾਂ 'ਚ ਆ ਗਏ, ਆ ਕੇ ਚੌਂਕੜਾ ਮਾਰਿਆ, ਆਸਣ ਕਰ ਲਿਆ, ਦਾਸੀ ਨੂੰ ਸਮਝਾ ਦਿੱਤਾ ਕਿ ਰੌਲਾ ਨਾ ਪਾਈ, ਸਾਧਿਓ ਪੂਰਵ ਯੋਗ ਵਿਸਾਲਾ, ਸੁਰਤੀ ਚਾੜ ਲਈ, 10ਵੇਂ ਦੁਆਰ 'ਚ ਲੈ ਗਏ। ਜਿਸ ਅਭਿਆਸ ਬਲ ਤੇ ਖਿੱਚ ਸਵਾਸ, 10ਵੇਂ ਦੁਆਰ ਮੈਂ ਕਰ ਤਿਸਵਾਸ, 10ਵੇਂ ਦੁਆਰ ਦੇ ਅੰਦਰ ਠਹਿਰਾ ਲਏ। ਪਾਏ ਜੋਰ ਬਰਮ ਰੁੰਦਰ ਫੋਰ, ਪੈਰ ਦੋਏ ਜੋੜ ਲਏ, ਝਟਕਾ ਮਾਰਿਆ, ਬਰਮ ਰੁੰਦਰ ਫੋੜ ਕੇ 10ਵੇਂ ਦੁਆਰ ਥਾਈ ਪ੍ਰਾਣ ਕੱਢ ਦਿੱਤੇ। ਗਮਨੀ ਗੁਰਪੁਰ, ਤਿੰਨ ਕੋਚ ਤਨ ਕੋ ਛੋੜ, ਗੁਰੂ ਦੇ ਧਾਮ ਵਿੱਚ ਸੱਚਖੰਡ ਦੇ ਅੰਦਰ ਪਹੁੰਚ ਗਏ। ਸੋ ਇਹ ਗੁਰਮੁਖਾਂ ਦਾ ਸਰੀਰ ਛੱਡਣਾ ਹੁੰਦਾ।
ਆਵੇ ਜਾਏ ਨਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਆਵੇ ਜਾਏ ਨਸੰਗ ਗੁਰਮੁਖ ਪਿਆਰਾ। ਪਿਆਰਾ ਗੁਰਮੁਖ ਪਿਆਰਾ ਆਵੇ ਜਾਏ ਸੰਗ ਗੁਰਮੁਖ ਪਿਆਰਾ ਗੁਰਮੁਖ ਪਿਆਰਾ ਆਵੇ ਜਾਏ ਸੰਗ ਗੁਰਮੁਖ ਪਿਆਰਾ ਪਿਆਰਾ।